ਬਾਰਾਂ ਵਰੇ ਗਰਭਾਸ ਵਸ
ਦੇਖ ਲੋ ਬਾਰਾਂ ਵਰੇ ਵਿਚ ਗਰਭ ਦੇ ਵਿਚ ਮਾਤਾ ਦੇ ਇਹ ਵਸਦਾ ਰਿਹਾ ਆਪਣੇ ਵਿਆਸ ਰਿਸ਼ੀ ਦੀ ਇਸਤਰੀ ਦੇ ਸੁੱਖ ਦਿਓ ਇਹ ਸ਼ਿਵ ਜੀ ਅਮਰ ਕਥਾ ਸੁਣਾਉਣ ਲੱਗਾ ਸੀ ਸ਼ਵੇਤ ਦੀਪ ਵਿਚ ਬੈਠ ਕੇ ਸ਼ਵੇਤ ਦੀਪ ਵਿਚ ਕਥਾ ਸੁਣਾਉਣ ਲੱਗਾ ਉਥੇ ਇਹਦਾ ਸੌਂਗੀ ਪਾਰਵਤੀ ਤੇ ਇਕ ਮੱਛੀ ਜਿਹੜਾ ਸੀ ਉਹ ਇਕ ਚਿੱਤ ਹੋ ਕੇ ਸੁਣਦਾ ਰਿਹਾ ਕਹਿਣ ਲੱਗਾ ਸ਼ਿਵ ਜੀ ਵੇਖ ਮੱਛੀ ਦਾ ਚਿੱਤ ਇਕਾਗਰ ਹੋ ਗਿਆ ਇਸ ਨੇ ਰਾਮ ਜੀ ਦਾ ਆਉਂਦਾ ਹੈ ਅਧਿਆਤਮ ਰਮਾਇਣ ਵਿਚ ਜਿਸ ਵਿਚ ਕੇ ਜੋ ਆਕਾਰ ਹੈ ਸਾਰੇ ਸੀਤਾ ਨੂੰ ਧਾਰੇ ਰਾਮ ਦੀ ਸੱਤਿਆ ਨੂੰ ਪਾ ਕੇ ਇਸ ਪ੍ਰਕਾਰ ਦਾ ਪ੍ਰਸੰਗ ਆਉਂਦਾ ਜਿਵੇਂ ਮਾਰਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨਵ ਮਹਾਨ ਉਹਦਾ ਨਾਂ ਰਾਮ ਜੀ ਦਾ ਜਾਂ ਅਮਰ ਕਥਾ ਹੈ ਉਹ ਅਮਰ ਕਥਾ ਸ਼ਿਵ ਜੀ ਸੁਣਾ ਕੇ ਪਾਰਵਤੀ ਨੂੰ ਇਕ ਦਿਨ ਨਾਰਦ ਮੁਨੀ ਮਿਲਿਆ ਕਹਿੰਦੇ ਪਾਰਵਤੀ ਸ਼ਿਵ ਜੀ ਦੇ ਗਲ ਚ ਸਿਰਾਂ ਦਾ ਹਾਰ ਕੀ ਦਾ ਕਹਿੰਦੇ ਮੈਨੂੰ ਤਾਂ ਪਤਾ ਨੀ ਕਿ ਪੁੱਛਿਆ ਤੇ ਕਹਿੰਦਾ ਪਾਰਵਤੀ ਤੂੰ ਇੰਨੀ ਵਾਰ ਜੰਮੀ ਹੈ ਤੇ ਤੇਰੇ ਸਿਰਾਂ ਦਾ ਹਾਰ ਮੈਂ ਪਾਉਂਦਾ ਰਿਹਾ ਸੁਣ ਕੇ ਕਹਿੰਦੀ ਮੈਨੂੰ ਅਮਰ ਕਰ ਫਿਰ ਸ਼ਿਵ ਜੀ ਅਮਰ ਕਥਾ ਸੁਣਾਉਣੀ ਕੀਤੀ ਤੇ ਪਾਰਵਤੀ ਨੂੰ ਨੀਂਦ ਆ ਗਈ ਉੱਥੇ ਅਮਰ ਕਥਾ ਸੁਣਦੀ ਨੂੰ ਉਹ ਇਕ ਮੱਛੀ ਸੁਣੀ ਉਹਦੇ ਚ ਮਛਿੰਦਰ ਨਾਥ ਮੱਛ ਦੇ ਪੇਟ ਤੋਂ ਪੈਦਾ ਹੋਇਆ ਉਹ ਅਮਰ ਕਥਾ ਨੂੰ ਸੁਣਨੇ ਕਰਕੇ ਮੋਹਣੀ ਉਤਾਰ ਵੇਲੇ ਭਾਵੇਂ ਸ਼ਿਵ ਜੀ ਦੀ ਅੰਸ਼ ਚੋਂ ਹੀ ਉਹ ਪੈਦਾ ਹੋਇਆ ਸੀ ਇਸ ਪ੍ਰਕਾਰ ਫਿਰ ਉੱਥੇ ਜਦੋਂ ਸੌਂਗੀ ਤੇ ਦੁਬਾਰਾ ਫਿਰ ਅਮਰਨਾਥ ਵਿਚ ਜਾ ਕੇ ਸ਼ਿਵ ਜੀ ਕਥਾ ਸੁਣਾਉਣ ਲੱਗਾ ਅਮਰਨਾਥ ਪਾਰਵਤੀ ਨੂੰ ਕਥਾ ਸੁਣਾਉਣ ਲੱਗਾ ਫਿਰ ਵੀ ਸੌਂਗੀ ਪਾਰਵਤੀ ਨੀਂਦ ਝੱਟ ਆ ਜਾ ਕਰੇ ਜਿਸ ਵੇਲੇ ਸੌਂਗੀ ਤੇ ਉਸ ਵੇਲੇ ਇਕ ਸੁੱਕਾ ਹੋਇਆ ਆਂਡਾ ਸੀ ਤੋਤੇ ਦਾ ਉਹ ਸੁੱਕੇ ਹੋਏ ਆਂਡੇ ਨੇ ਉਘਾਰਾ ਭਰਨ ਲੱਗ ਗਿਆ ਸੁਰਜੀਤ ਹੋ ਕੇ ਸ਼ਿਵ ਜੀ ਅੱਖਾਂ ਮੀਚ ਕੇ ਕਥਾ ਸੁਣਾਉਂਦਾ ਸੀ ਇਹ ਕਹਿੰਦਾ ਹੇ ਪਾਰਵਤੀ ਤੂੰ ਕਥਾ ਨੀ ਸੁਣੀ ਕਿ ਮੈਂ ਨੀ ਸੁਣੀ ਕਿਵੇਂ ਮੇਰਾ ਉਘਾਰਾ ਕੌਣ ਭਰਦਾ ਰਿਹਾ ਮੈਂ ਕਿਹਾ ਸੀ ਉਹਾਰਾ ਭਰੇਗੀ ਤਾਂ ਕਥਾ ਸੁਣਾਉ ਵੀ ਤੂੰ ਸੌ ਨਾ ਜਾਏ ਤੂੰ ਫੇਰ ਵੀ ਸੌਂਗੀ ਕਹਿਣ ਲੱਗੀ ਮੈਨੂੰ ਤਾਂ ਨੀ ਪਤਾ ਜਦੋਂ ਵੇਖਿਆ ਸੁੱਕੇ ਹੋਏ ਆਂਡੇ ਚੋਂ ਹਰਾ ਹੋਇਆ ਸੁਰਜੀਤ ਤੋਤੇ ਦਾ ਬੱਚਾ ਹੈ ਇਹ ਸੁਣ ਕੇ ਸ਼ਿਵ ਜੀ ਪ੍ਰਸੂਲ ਲੈ ਕੇ ਪਿਆ ਮੈਂ ਆਪਦੀ ਪਾਰਵਤੀ ਨੂੰ ਅਮਰ ਕਰਨ ਆ ਕੇ ਸੁਣਾਉਣ ਲੱਗਾ ਸੀ ਤੂੰ ਕਿਉਂ ਸੁਣ ਲਈ ਮੇਰੀ ਕਥਾ ਇਹ ਕਥਾ ਸੁਣਨ ਵਾਲੇ ਨਾਲ ਬੈਰ ਕਰਨ ਲੱਗ ਗਿਆ ਉਸ ਵੇਲੇ ਜਿਉਂ ਇਹ ਤੋਤਾ ਉੱਡਿਆ ਇਹ ਵਿਆਹ ਦੀ ਲਿਖੀ ਅਵਾਸੀ ਲੈਂਦੀ ਸੀ ਇਸ ਦੇ ਪੇਟ ਦੇ ਅੰਦਰ ਪ੍ਰਵੇਸ਼ ਹੋ ਗਿਆ ਜੋ ਪ੍ਰਵੇਸ਼ ਹੋ ਗਿਆ ਸ਼ਿਵ ਜੀ ਧੂਣਾ ਲਾ ਕੇ ਬੈਠ ਗਿਆ ਕਹਿੰਦਾ ਜਦੋਂ ਜੰਮੂ ਇਹਨੂੰ ਮਾਰ ਕੇ ਜਾਵੇ ਮੇਰੀ ਅਮਰ ਕਥਾ ਕਿਉਂ ਸੁਣੀ ਹੈ ਬਾਰਾਂ ਸਾਲ ਸ਼ਿਵ ਜੀ ਇੱਥੇ ਸੁਖਦੇਵ ਦੀ ਮਾਤਾ ਦੇ ਬੂਹੇ ਅੱਗੇ ਧੂਣਾ ਲਾ ਕੇ ਬੈਠਾ ਰਿਹਾ ਜਦੋਂ ਜਨਮ ਦਾ ਸਮਾਂ ਆਇਆ ਨਾਰਦ ਮੁਨੀ ਮਿਲਿਆ ਕਹਿੰਦੇ ਵੀ ਤੂੰ ਦੱਸ ਸ਼ਿਵ ਜੀ ਇੱਥੇ ਕਿਉਂ ਬੈਠੇ ਕਹਿੰਦੇ ਮੈਂ ਇਹਦਾ ਜਿਹੜਾ ਪੇਟੋਂ ਜੰਮੂ ਨੂੰ ਮਾਰ ਕੇ ਜਾਊਂ ਇਹਨ ਮੇਰੀ ਅਮਰ ਕਥਾ ਕਿਉਂ ਸੁਣੀ ਹੈ ਐਡਾ ਕ੍ਰੋਧੀ ਹੈ ਜਦੋਂ ਇਸ ਪ੍ਰਕਾਰ ਕਿਹਾ ਕਹਿੰਦਾ ਕਿ ਅਮਰ ਕਥਾ ਦਾ ਨਾਰਦ ਕਹਿੰਦਾ ਫਲ ਕੀ ਆ ਕਿ ਮਰਦਾ ਨੀ ਫਿਰ ਕਿ ਤੂੰ ਕਿਵੇਂ ਮਾਰ ਦੇਗਾ ਸ਼ਿਵ ਜੀ ਕੰਨ ਢਿੱਲੇ ਕਰਕੇ ਉੱਥੋਂ ਚਲਿਆ ਗਿਆ ਫਿਰ ਮਹਾਰਾਜ ਸਾਹਿਬ ਨੂੰ ਕਹੇ ਸੁਖਦੇਵ ਕਿ ਮਹਾਰਾਜ ਜੇ ਮਾਇਆ ਰੋਕੋਗੇ ਤਾਂ ਮੈਂ ਜਨਮ ਧਾਰੂੰਗਾ ਇਹ ਬਾਰਾਂ ਸਾਲ ਬਾਅਦ ਮਾਇਆ ਮਹਾਰਾਜ ਰੋਕੀ ਉਸ ਵੇਲੇ ਸੁਖਦੇਵ ਦਾ ਜਨਮ ਹੋਇਆ ਸੀ ਵਿਆਸ ਦੀ ਇਸਤਰੀ ਦੇ ਪੇਟੋਂ ਇਸ ਪ੍ਰਕਾਰ ਭਾਈ ਗੁਰਦਾਸ ਜੀ ਉਹ ਕਥਾ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਜਿਹੜੇ ਜਿਹੜੇ ਉਸ ਵੇਲੇ ਜੰਮੇ ਸਿੱਧ ਜਤੀ ਉਸ ਸ਼ਕਤੀ ਕਰਕੇ ਮਾਇਆ ਦੇ ਰੋਕਣੇ ਕਰਕੇ ਹੋਏ ਪਰ ਕਬੀਰ ਜੀ ਨੇ ਕਿਹਾ ਮਾਇਆ ਪਈ ਤੋਂ ਕਿਹਾ ਪਿਆ ਜੋ ਮਾਨ ਪਈਆ ਨਹੀਂ ਜਾਏ ਮਾਨ ਮੁਨੀ ਮੁਨਵਰ ਗਲੇ ਮਾਨ ਸਵੈ ਕੋ ਖਾਏ ਮਾਨ ਨੀ ਕਿਸੇ ਨੂੰ ਛੱਡਦਾ ਇਹਨੂੰ ਸੁੱਖ ਦੇ ਉਹਨੂੰ ਬੜਾ ਮਾਣ ਹੋਏ ਕਿ ਮੈਂ ਸਾਰੀਆਂ ਵਿਦਿਆ ਪੜਿਆ ਵਿਆਸ ਲਿਖੀ ਜੋ ਉਪਦੇਸ਼ ਦੇਵੇ ਮੰਨੇ ਹੀ ਨਾ ਕਹਿੰਦੇ ਮੈਨੂੰ ਤਾਂ ਇਹ ਆਉਂਦਾ ਫਿਰ ਜਨਕ ਦੇ ਜਾ ਕੇ ਪੈਰੀ ਪਿਆ ਤਾਂ ਉਸ ਨੂੰ ਉਪਦੇਸ਼ ਦੇ ਕੇ ਉਹਨੇ ਹੱਲ ਕੀਤਾ ਸੀ
ਬਾਰਾਂ ਵਰੇ ਗਰਭਾਸ ਵਸ
ਬਾਰਾਂ ਵਰੇ ਗਰਭ ਦੇ ਅੰਦਰ ਵਸਿਆ ਹੈ ਵਾਸ ਮੁੱਖ ਵਿਚ ਗਰਭ ਦੇ
ਜੰਮਦੇ ਹੀ ਸੁੱਖ ਲਈ ਉਦਾਸੀ
ਜੰਮਦੇ ਹੀ ਸੁੱਖ ਦੇ ਉਹ ਬਰਗਤ ਹੋ ਗਿਆ ਉਦਾਸ ਹੋ ਕੇ ਤੁਰ ਪਿਆ ਘਰੋਂ ਵਿਆਸ ਤੋਂ
ਮਾਇਆ ਵਿਚ ਅਤੀਤ ਹੋ
ਇਹ ਮਾਇਆ ਵਿਚ ਗੁਰਮੁਖ ਅਤੀਤ ਹੁੰਦੇ ਹਨ
ਮਨ ਹੱਠ ਬੁੱਧ ਨਾ ਬੰਦ ਖਲਾਸੀ
ਜਿੰਨਾ ਚਿਰ ਮਨ ਦੇ ਹੱਠ ਵਾਲੀ ਬੁੱਧੀ ਹੈ ਉਹਨਾਂ ਚਿਰ ਬੰਦੀ ਖਾਨੇ ਚੋਂ ਖਲਾਸੀ ਛੁਟਕਾਰਾ ਨਹੀਂ ਹੋ ਸਕਦਾ ਸੁੱਖ ਦੇ ਉਹ ਭਾਵੇਂ ਮਾਇਆ ਛੱਡ ਕੇ ਬਰਗਤ ਹੋ ਗਿਆ ਪਰ ਮਨ ਦੇ ਹੱਠ ਕਰਕੇ ਨਹੀਂ ਛੁਟਕਾਰਾ ਹੋ ਸਕਦਾ ਮਾਇਆ ਵਿਚ ਅਤੀਤ ਹੋਣਾ ਸੀ ਜਿਹੜਾ ਸਤਿਗੁਰੂ ਸਾਹਿਬ ਨੇ ਕੀਤਾ ਹੈ ਗੁਰਮੁਖ ਮਾਇਆ ਵਿਚ ਉਦਾਸੀ ਇਹ ਸੁਭਾਅ ਨਾ ਧਾਰਿਆ ਇਹਨੇ ਇਹ ਮਨ ਦੇ ਹੱਠ ਕਰਕੇ ਗੁਰਮਤ ਨੀ ਨਾਸ਼ ਹੋਈ, ਉਹ ਬਣੀ ਰਹੀ। ਫਿਰ ਜਦੋਂ ਜੂਠੀਆਂ ਪੱਤਰਾਂ ਪੁਆਈਆਂ ਜਨ ਕਰਾਇਆ ਨੇ, ਉਹਦਾ ਹੰਕਾਰ ਟੁੱਟਿਆ ਤੇ ਫਿਰ ਇਹਨੂੰ ਉਪਦੇਸ਼ ਦਿੱਤਾ ਸੀ।
ਪਿਓ ਵਿਆਸ ਪ੍ਰਬੋਧਿਆ,
ਵਿਆਸ ਸੀ ਬਥੇਰਾ ਇਹਨੂੰ ਗਿਆਨ ਦੇਵੇ, ਹੇ ਸੁਖ ਦਿਓ ਮੇਰੀ ਗੱਲ ਸੁਣੋ, ਸਮਝਾਉਣਾ ਕੀਤਾ।
ਗੁਰ ਕਰ ਜਨਕ ਸਹਿਜ ਅਭਿਆਸੀ,
ਜਿਹੜਾ ਦੱਸੇ ਗਿਆਨ ਵਿਆਸ ਨੂੰ ਕਹੇ ਤਾਂ ਮੈਨੂੰ ਆਉਂਦਾ ਅੱਗੇ, ਵਿਦਿਆ ਦਾ ਉਹ ਮਾਣ ਹੋ ਗਿਆ। ਫਿਰ ਕਹਿੰਦੇ ਜਾ ਜਨਕ ਨੂੰ ਜਾ ਕੇ ਗੁਰੂ ਧਾਰ ਸ਼ਾਸਤਰੀ ਨੂੰ, ਉਹ ਸਹਿਜੇ ਅਭਿਆਸੀ ਹੈ ਮਹਾਰਾਜ ਦੇ ਨਾਮ ਦਾ।
ਤਾਜ ਦੁਰਮਤ ਗੁਰਮਤ ਲਈ,
ਫਿਰ ਖੋਟੀ ਮਤ ਛੱਡ ਕੇ ਨਾ, ਬਰਖਤੀ ਪੁਣੇ ਦਾ ਹੰਕਾਰ ਛੱਡ ਕੇ, ਗੁਰਮਤ ਜਨਕ ਰਾਜੇ ਦੇ ਪਾਸੋਂ ਲੈਣਾ ਕੀਤੀ। ਜਨਕ ਰਾਜੇ ਨੂੰ ਉਪਦੇਸ਼ ਦਿੱਤਾ ਕਿ ਹੇ ਰਿਖੀ ਮਾਣ ਨਾ ਕਰ। ਕਹਿਣ ਲੱਗਾ ਤੂੰ ਰਾਜਾ ਹੈ, ਕਹਿੰਦਾ ਮੇਰੇ ਰਾਜਪੁਣਾ ਮੇਰੇ ਹਿਰਦੇ ਚ ਤਾਂ ਨਹੀਂ ਹੈ। ਕਹਿੰਦਾ ਤੇਰੇ ਸੋਨੇ ਦੇ ਕਿੱਲੇ ਹਨ, ਰਤਨ ਜਿਹੜੇ ਆ, ਕਹਿੰਦੇ ਮੇਰੀ ਛਾਤੀ ਤਾਂ ਨਹੀਂ ਛੁਕੇ ਹੋਏ। ਫਿਰ ਅੱਗ ਲਾ ਤੀ ਯੋਗ ਸ਼ਕਤੀ ਨਾਲ ਜਨਕ ਨੇ ਡਿਊਟੀ ਨੂੰ, ਇਹ ਸੁੱਕ ਦਿਓ। ਉਸ ਵੇਲੇ ਆਪਦੀ ਤੂੰਬੀ ਤੇ ਫੌੜੀ ਰੱਖਿਆ ਆਇਆ ਸੀ, ਇਹ ਲੈਣ ਭੱਜਿਆ। ਕਹਿੰਦੇ ਕਿੱਥੇ ਚੱਲਿਆ? ਜਨਕ ਕਹਿੰਦਾ, ਕਹਿੰਦਾ ਜੀ ਮੇਰੀ ਤੂੰਬੀ ਤੇ ਪਾਣੀ ਵਾਲਾ ਪੱਤ ਹੈ, ਆਪਣੇ ਫੌੜੀ ਹੈ ਧੂਣੀ ਵਾਲੀ। ਕਹਿੰਦੇ ਉਹ ਗ੍ਰਿਸ਼ਤੀ ਤੂੰ ਆ ਕਿ ਮੈਂ, ਤੂੰ ਤੂੰਬੀ ਤੇ ਫੌੜੀ ਦੇ ਮੇਰ ਕਰਨਾ, ਮੇਰੀ ਸਵੇਨ ਦੀਆਂ ਡਿਊਟੀਆਂ ਸੜਨੀਆਂ, ਮੈਂ ਨੀ ਖਿਆਲ ਕਰਦਾ। ਉਸ ਵੇਲੇ ਸੁਣ ਕੇ ਪੈਰੀ ਪੈ ਗਿਆ ਸੀ। ਇਸ ਪ੍ਰਕਾਰ
ਤਾਜ ਦੁਰਮਤ ਗੁਰਮਤ ਲਈ,
ਇਉਂ ਦੁਰਮਤ ਛੱਡ ਕੇ ਗੁਰਮਤ ਧਾਰਨ ਕੀਤੀ ਇਸਨੇ।
ਸਿਰ ਧਰ ਜੂਠ ਮਿਲੀ ਸ਼ਾਬਾਸੀ,
ਜਦੋਂ ਸਿਰ ਦੇ ਉੱਤੇ ਪੱਤਲਾਂ ਜੂਠੀਆਂ ਜਿੱਥੇ ਖੜਾ ਸੀ ਨਾ ਸੁੱਕ ਦਿਓ। ਜਨਕ ਰਾਜ ਨੇ ਕਿਹਾ ਕੰਧ ਤੋਂ ਬਾਹਰ ਭਗਾਈ ਜਾਓ, ਪੱਤਲਾਂ ਜੱਗ ਕੀਤਾ ਸੀ ਤੇ ਸੁੱਕ ਦਿਓ, ਕੰਧ ਦੇ ਨਾਲ ਕਢਾਇਆ ਸੀ। ਕਹਿੰਦੇ ਜੱਗ ਕਰ ਲਈਏ, ਵਿਹਲੇ ਹੋ ਕੇ ਉਪਦੇਸ਼ ਦਿਆਂਗੇ। ਪੱਤਲਾਂ ਵਿੱਚ ਹੀ ਸੁੱਕ ਦਿਓ, ਜੂਠੀਆਂ ਚ ਲੁੱਕ ਗਿਆ। ਫਿਰ ਮਾਣ ਛੁੱਟਿਆ ਇਹਦਾ, ਜਦੋਂ ਮਾਣ ਛੁੱਟਿਆ ਇਹਨੂੰ ਪੱਤਲਾਂ ਚੋਂ ਕੱਢ ਕੇ ਫਿਰ ਇਸ਼ਨਾਨ ਕਰਾ ਕੇ ਜਨਕ ਨੇ ਉਪਦੇਸ਼ ਦਿੱਤਾ ਸੀ। ਇਸ ਪ੍ਰਕਾਰ ਜੂਠਨ ਜੂਠ ਪਰੀ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡਰਾਵੇਗੂ। ਜਦੋਂ ਰਸੋਈ ਦੀ ਜੂਠ ਪਈ ਇਹਦੇ ਸਿਰ ਤੇ, ਮਨ ਅਕਾਗਰ ਰੱਖਿਆ, ਉਦੋਂ ਨਿਮਰਤਾ ਆਈ। ਫਿਰ ਇਹਨੂੰ ਉਪਦੇਸ਼ ਜਨਕ ਨੇ ਦੇ ਕੇ ਨਿਹਾਲ ਕੀਤਾ ਸੀ।
ਫਿਰ ਧਰ ਜੂਠ ਮਿਲੀ ਸ਼ਾਬਾਸੀ,
ਜਦੋਂ ਜੂਠ ਸਿਰ ਦੇ ਉੱਤੇ ਧਾਰਨ ਕਰਨੀ ਹੋਮੇ ਛੱਡੀ, ਉਹਨਾਂ ਨੂੰ ਸ਼ਵਾ ਧੰਨਵਾਦ ਮਿਲਿਆ ਸੁਖਦੇਵ ਦੇ ਤਾਈ।
ਗੁਰ ਉਪਦੇਸ਼ ਆਵੇਸ਼ ਕਰ,
ਗੁਰੂ ਸਾਹਿਬ ਦਾ ਉਪਦੇਸ਼ ਫਿਰ ਜਦੋਂ ਹੋਮੇ ਛੱਡੀ ਉਹਦੇ ਅੰਦਰ ਪ੍ਰਵੇਸ਼।
ਗਰਬ ਨਿਵਾਰ ਜਗਤ ਗੁਰਦਾਸੀ,
ਦੇਖ ਲੋ ਭਾਈ ਜਿਹੜੇ ਹੰਕਾਰ ਨੂੰ ਮੇੜਦੇ ਉਹ ਗੁਰੂ ਕੇ ਦਾਸ ਸੁਭਾਅ ਵਾਲੇ ਹੁੰਦੇ ਹਨ, ਉਹ ਗੁਰੂ ਸਾਹਿਬ ਦੇ ਦਾਸ ਦਾਸੀਆਂ ਹਨ।
ਪੈਰੀ ਪੈ ਪਾ ਖਾਕ ਹੋ,
ਚਰਨੀ ਪੈ ਕੇ ਚਰਨਾਂ ਦੀ ਧੂੜ ਜਦੋਂ ਹੋ ਜਾਂਦਾ ਹੈ।
ਗੁਰਮਤ ਭਾਉ ਭਗਤ ਪ੍ਰਗਾਸ,
ਇਸ ਪ੍ਰਕਾਰ ਗੁਰਮਤ ਦੁਆਰਾ ਪ੍ਰੇਮਾ ਭਗਤੀ ਦਾ ਤਾਂ ਪ੍ਰਕਾਸ਼ ਹਿਰਦੇ ਚ ਹੁੰਦਾ ਹੈ।
ਗੁਰਮੁਖ ਸੁਖ ਫਲ ਸਹਿਜ ਨਿਵਾਸ,
ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ, ਸਹਿਜੇ ਵਾਹਿਗੁਰੂ ਜੀ ਨਿਵਾਸ ਟਿਕਾ ਹੁੰਦਾ ਹੈ।